ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰਸਿੱਖਾ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਬਖਸ਼ਿਸ਼ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਹੋਏ ਹਨ। ਸਤਸੰਗੀ ਜਨ ਬਣ ਕੇ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਥੋੜ੍ਹੇ ਮਿੰਟਾਂ ਵਾਸਤੇ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਕਰਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀਆਂ ਨੇ ਜੋ ਸ਼ਬਦ ਪਦਾ ਸਰਵਣ ਕੀਤਾ ਹੈ। ਆਸਾ ਰਾਗ ਸੋਢੀ ਸੁਲਤਾਨ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਸ਼ੰਤ ਟਾਈਟਲ ਥੱਲੇ 19ਵਾਂ ਸ਼ਬਦ ਦੂਸਰਾ ਪਦਾ। ਗੁਰੂ ਪਿਤਾ ਬਖਸ਼ਿਸ਼ ਕਰਦੇ ਹਨ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਜਿੱਥੇ ਕਿਤੇ ਵੀ ਮੇਰੇ ਸਤਿਗੁਰੂ ਜਾ ਕੇ ਬੈਠ ਗਏ ਬੈਠ ਜਾਂਦੇ ਹਨ। ਸੋ ਥਾਨ ਸੁਹਾਵਾ ਰਾਮ ਰਾਜੇ ਉਹੀ ਥਾਂ ਸ਼ੁਭਨੀਕ ਹੈ ਉਹੀ ਥਾਂ ਭਾਗਾਂ ਵਾਲਾ ਹੈ ਜਿੱਥੇ ਸਤਿਗੁਰੂ ਬੈਠ ਗਏ। ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁੱਖ ਲਾਵਾਂ। ਉਹ ਗੁਰਸਿੱਖ ਜਿਨ੍ਹਾਂ ਗੁਰਸਿੱਖਾਂ ਨੇ ਇਹਨਾਂ ਥਾਵਾਂ ਦੀ ਭਾਲ ਕੀਤੀ ਜਾਂ ਇਹ ਥਾਂ ਵਸਾਉਣ ਦਾ ਯਤਨ ਕੀਤਾ ਜਿੱਥੇ ਮੇਰੇ ਸਤਿਗੁਰੂ ਦੇ ਮੁਬਾਰਕ ਚਰਨ ਪੈ ਗਏ, ਉਹਨਾਂ ਪਾਲਿਆ ਲੱਭ ਲਿਆ ਪਾਲ ਲਿਆ। ਲੈ ਧੂਰ ਮੁੱਖ ਲਾਵਾ, ਇੱਕ ਤਾਂ ਗੁਰੂ ਦਾ ਸਿੱਖ ਉਦੋਂ ਵੀ ਖੁਸ਼ ਹੁੰਦਾ ਜਦੋਂ ਇਹ ਮੁਬਾਰਕ ਥਾਂ ਲੱਭ ਜਾਂਦੇ ਹਨ, ਦੂਸਰਾ ਐਸੇ ਪਿਆਰਿਆਂ ਦੀ ਚਰਨ ਧੂੜ ਜਿਨ੍ਹਾਂ ਨੇ ਸਤਿਗੁਰਾਂ ਦੇ ਮੁਬਾਰਕ ਥਾਂ ਪ੍ਰਗਟ ਕੀਤੇ ਹਨ। ਲੈ ਧੂਰ ਮੁੱਖ ਲਾਵਾਂ, ਉਹਨਾਂ ਦੀ ਚਰਨ ਧੂੜ ਮੈਂ ਆਪਣੇ ਮੁੱਖ ਨੂੰ ਲਾਵਾਂ। ਗੁਰੂ ਪਿਤਾ ਜੀ ਕਿਉਂਕਿ ਕਿਸੇ ਥਾਂ ਕਰਕੇ ਗੁਰੂ ਦੀ ਸ਼ੋਭਾ ਨਹੀਂ ਹੈ ਬਲਕਿ ਗੁਰੂ ਕਰਕੇ ਕਿਸੇ ਥਾਂ ਦੀ ਸ਼ੋਭਾ ਹੈ। ਐਸਾ ਨਾ ਸਮਝਣਾ ਕਿ ਸ਼ਾਇਦ ਕਿਸੇ ਥਾਂ ਕਰਕੇ ਗੁਰੂ ਦੀ ਸ਼ੋਭਾ ਹੋਵੇਗੀ, ਨਹੀਂ, ਗੁਰੂ ਦੀ ਬਰਕਤ ਕਰਕੇ ਕਿਸੇ ਥਾਂ ਦੀ ਸ਼ੋਭਾ ਹੈ। ਦੁਨੀਆਂ 'ਤੇ ਐਸੇ ਸਤਿਪੁਰਸ਼ ਹੋਏ ਮੰਨਿਆ ਸ੍ਰਿਸ਼ਟੀ ਨੇ, ਇਹ ਰਾਜੇ ਦੇ ਪੁੱਤਰ ਹਨ, ਅਵਤਾਰ ਹਨ, ਅਯੁੱਧਿਆ ਨਗਰੀ ਵਰਗੀ ਨਗਰੀ 'ਚ ਪੈਦਾ ਹੋਏ ਹਨ, ਕੋਈ ਕਾਂਸ਼ੀ 'ਚ ਪੈਦਾ ਹੋਇਆ, ਕੋਈ ਮੱਕੇ 'ਚ ਪੈਦਾ ਹੋਇਆ, ਕਹਿ ਦਿੱਤਾ ਇਹ ਪੂਜਨੀਕ ਥਾਂ ਹਨ। ਪਰ ਸੱਚ ਹੈ ਸਤਿਗੁਰੂ ਜੀ ਪਾਵਨ ਪਵਿੱਤਰ ਰਹਿਮਤ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਧਰਤੀ ਭਾਗਾਂ ਵਾਲੀ ਸ਼ੋਭਨੀਕ ਹਰੀ ਭਰੀ ਹੋ ਗਈ ਮੌਲ ਗਈ ਜਿੱਥੇ ਮੇਰੇ ਗੁਰੂ ਬੈਠ ਗਏ। ਹੁਣ ਨਨਕਾਣਾ ਸਾਹਿਬ ਰਾਏ ਪੋਏ ਦੀ ਤਲਵੰਡੀ, ਉਹਦਾ ਤਾਂ ਕੋਈ ਧਾਰਮਿਕ ਪਿਛੋਕੜ ਵੀ ਨਹੀਂ, ਉਹਦਾ ਤਾਂ ਕੋਈ ਇਤਿਹਾਸ ਵਿੱਚ ਨਾਮ ਵੀ ਐਡਾ ਕੋਈ ਨਹੀਂ। ਸੱਚ ਹੈ ਗੁਰੂ ਨਾਨਕ ਸਾਹਿਬ ਜੀ ਆਏ ਅਤੇ ਤਲਵੰਡੀ ਦਾ ਇਤਿਹਾਸ ਵੀ ਸ਼ੁਰੂ ਹੋ ਗਿਆ, ਗੁਰੂ ਪਿਤਾ ਜੀ ਆਏ ਅਤੇ ਤਲਵੰਡੀ ਸ੍ਰਿਸ਼ਟੀ ਵਿੱਚ ਮਸ਼ਹੂਰ ਹੋ ਗਈ, ਨਨਕਾਣਾ ਸਾਹਿਬ ਬਣ ਗਿਆ। ਬਰਕਤ ਗੁਰੂ ਦੀ ਹੈ ਕਿਸੇ ਥਾਂ ਦੀ ਨਹੀਂ, ਬਾਬਾ ਬਕਾਲਾ ਸਾਹਿਬ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ੋਭਾ ਨਹੀਂ ਬਲਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਥੇ ਟਿਕਣ ਕਰਕੇ ਬਾਬਾ ਬਕਾਲਾ ਸਾਹਿਬ ਦੀ ਸ਼ੋਭਾ ਹੈ। ਜਿੱਥੇ ਵੀ ਕੋਈ ਥਾਂ ਹੈ ਸਤ ਪੁਰਸ਼ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ, ਜਿੱਥੇ ਭਗਤ ਸਤ ਪੁਰਸ਼ ਚਲੇ ਜਾਣ ਉਹੀਓ ਸ਼ੋਭਾ ਵਾਲਾ ਥਾਂ ਹੋ ਜਾਂਦਾ। ਕਬੀਰ ਸਾਹਿਬ ਜੀ ਨੇ ਇੱਕ ਬੜੀ ਤੰਜ ਕੀਤੀ ਹੈ, ਲੋਕਾਂ ਵੀ ਕਿਹਾ। ਕਹਿੰਦੇ ਹਨ ਸਗਲ ਜਨਮ ਸ਼ਿਵਪੁਰੀ ਗੁਆਇਆ, ਮਰਤੀ ਬਾਹਰ ਮਗਰ ਉੱਠ ਆਇਆ। ਕਬੀਰ ਜੀ ਇਹ ਕੀ ਕੀਤਾ, ਤੁਸੀਂ ਸਾਰੀ ਉਮਰ ਕਾਂਛੀ 'ਚ ਗੁਆ ਲਈ, ਸਾਰੀ ਉਮਰ ਕਾਂਛੀ 'ਚ ਬਤੀਤ ਕਰ ਲਈ, ਹੁਣ ਮੁਕਤੀ ਦਾ ਸਮਾਂ ਸੀ, ਹੁਣ ਇਹ ਹੜੰਬੇ ਆ ਗਏ। ਉਹ ਇਸ ਧਰਤੀ ਮਗਹਰ ਦੀ ਧਰਤੀ, ਇਹ ਅਯੁੱਧਿਆ ਤੋਂ ਅੱਗੇ ਹੈ। ਕਿਉਂ? ਕਬੀਰ ਜੀ ਇਹ ਸਾਬਤ ਕਰਨਾ ਚਾਹੁੰਦੇ ਹਨ, ਕਿਸੇ ਥਾਂ ਕਰਕੇ ਭਗਤ ਦੀ ਸ਼ੋਭਾ ਨਹੀਂ, ਭਗਤ ਜਿੱਥੇ ਵੀ ਜਾਏ ਉਹ ਥਾਂ ਸ਼ੋਭਨੀਕ ਹੈ। ਸਤਪੁਰਸ਼ ਜਿੱਥੇ ਵੀ ਜਾਣ, ਪੂਰਨ ਪੁਰਸ਼ ਗੁਰੂ ਮਹਾਰਾਜ ਜਿੱਥੇ ਵੀ ਜਾਣ। ਕਹਿੰਦੇ ਹਨ ਕੋਈ ਕਾਂਛੀ 'ਚ ਜਨਮੇ ਮਰ ਜਾਏ, ਕਹਿੰਦੇ ਹਨ ਮੁਕਤ ਹੋ ਜਾਏਗਾ, ਪਰ ਉਹ ਹੜੰਬਾ ਮਗਹਰ ਧਰਤੀ ਉਹਦੇ ਵਾਸਤੇ ਮਸ਼ਹੂਰ ਕੀਤਾ ਗਿਆ। ਜਿਹੜਾ ਇੱਥੇ ਮਰੇਗਾ ਉਹ ਆਖੇ ਗਧੇ ਦੀ ਜੂਨ ਪਏਗਾ। ਕਬੀਰ ਸਾਹਿਬ ਕਹਿੰਦੇ ਜਨਮ ਤੇ ਮੇਰੇ ਵਸ ਨਹੀਂ ਸੀ, ਵਸ ਤੇ ਖੈਰ ਮੌਤ ਵੀ ਨਹੀਂ। ਕਹਿੰਦੇ ਹਨ ਜਨਮ ਤੇ ਮੇਰਾ ਹੋ ਗਿਆ, ਪਰ ਕਹਿੰਦੇ ਹਨ ਹੁਣ ਉੱਥੇ ਹੀ ਜਾਵਾਂਗਾ ਜਿੱਥੇ ਕਹਿੰਦੇ ਹਨ ਗਧੇ ਦੀ ਜੂਨ। ਕਹਿੰਦੇ ਨਹੀਂ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਆਪ ਹੀ ਨਹੀਂ, ਉਹ ਤੇ ਹੋਰ ਸ੍ਰਿਸ਼ਟੀ ਦਾ ਵੀ ਭਲਾ ਕਰ ਜਾਂਦਾ। ਇਸ ਕਰਕੇ ਕਿਸੇ ਜਗ੍ਹਾ ਕਰਕੇ ਨਹੀਂ, ਗੁਰੂ ਕਰਕੇ ਉਸ ਜਗ੍ਹਾ ਦੀ ਮਾਨਤਾ ਹੈ। ਅਤੇ ਸਤਿਗੁਰੂ ਰਹਿਮਤ ਕਰਦੇ ਜਿੱਥੇ ਜਾਏ ਬਹਿ, ਗੁਰੂ ਕਿਤੇ ਵੀ ਬੈਠ ਜਾਏ, ਜਿੱਥੇ ਬੈਠ ਜਾਏ। ਸੋ ਥਾਨ ਸੁਹਾਵਾ ਰਾਮ ਰਾਜੇ ਸੋਹਣਾ ਸ਼ੋਭਨੀਕ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮੱਤੇ ਜੇ ਕੋ ਆ। ਸਤਿਗੁਰੂ ਜੀ ਦੇ ਜਿੱਥੇ ਮੁਬਾਰਕ ਚਰਨ ਪੈ ਗਏ, ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਪੂਜਾ ਆਸਣ ਥਾਪਣ ਸੋਆ, ਉਹੀਓ ਜਗ੍ਹਾ ਮੁਬਾਰਕਬਾਦ ਹੋ ਗਈ। ਸੱਚ ਤੇ ਹੈ ਜਿਹੜੇ ਸਿੱਧਾਂ ਦੇ ਨਾਂ 'ਤੇ ਵੀ ਮਸ਼ਹੂਰ ਸਨ ਥਾਂ, ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਪੈ ਗਏ, ਸਿੱਧਾਂ ਦਾ ਨਾਂ ਹਟ ਗਿਆ, ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨਾਲ ਮਸ਼ਹੂਰ ਹੋ ਗਏ। ਨਾਨਕ ਮਤਾ ਪਹਿਲੋਂ ਗੋਰਖ ਮਤਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਹੁਣ ਐਸੇ ਥਾਂ ਗੁਰਸਿੱਖੀ ਸੋ ਥਾਨ ਪਾਲਿਆ, ਗੁਰਸਿੱਖ ਪਾਲ ਲੈਂਦੇ ਹਨ, ਭਾਵਨਾ ਵਾਲੇ ਪਿਆਰ ਵਾਲੇ ਇਹ ਥਾਂ ਪ੍ਰਗਟ ਕੀਤੇ ਹਨ। ਉਦੋਂ ਤਾਂ ਅਸੀਂ ਲੋਕਾਂ ਨੇ, ਕਿਸੇ ਨੇ ਭੂਤਨਾ ਕਿਸੇ ਨੇ ਬੇਤਾਲਾ ਐਸਾ ਕਿਹਾ ਲੋਕਾਂ ਨੇ, ਗੁਰਮੁਖ ਰੂਹਾਂ ਉਦੋਂ ਵੀ ਸਨ ਅੱਜ ਵੀ ਹੈਨ, ਅਤੇ ਸੱਚ ਹੈ ਉਹਨਾਂ ਰੂਹਾਂ ਨੇ ਉਹ ਥਾਂ ਪਾਲ ਲਏ, ਪਾਲ ਕੇ ਪ੍ਰਗਟ ਕਰ ਦਿੱਤੇ। ਸੱਚ ਤਾਂ ਹੈ ਸਰੀਰ 'ਚ ਹੁੰਦਿਆਂ ਵੀ ਮੇਰੇ ਗੁਰੂ, ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚਖੰਡ ਪਿਆਨਾ ਹੋਇਆ ਨਾ, ਗੁਰੂ ਅੰਗਦ ਸਾਹਿਬ ਹੁਕਮ ਸੀ ਸਤਿਗੁਰੂ ਜੀ ਦਾ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ, ਭਾਈ ਸਾਹਿਬ ਭਾਈ ਗੁਰਦਾਸ ਜੀ, ਕਰਤਾਰਪੁਰ ਛੱਡ ਦਿਓ, ਜਾਓ ਉੱਥੇ ਚਲੇ ਜਾਓ। ਹੁਣ ਗਏ ਇਸ ਢੰਗ ਨਾਲ ਕਿਸੇ ਨੂੰ ਨਹੀਂ ਪਤਾ, ਸੱਚ ਤੇ ਇਹ ਹੈ ਖਡੂਰ ਸਾਹਿਬ ਮਾਤਾ ਖੀਵੀ ਜੀ ਗੁਰੂ ਕੇ ਮਹਿਲ ਵੀ ਉੱਥੇ ਹੀ ਹਨ, ਗੁਰੂ ਅੰਗਦ ਸਾਹਿਬ ਜੀ ਦੇ ਧਰਮ ਸਪਤਨੀ ਸਾਡੇ ਮਾਤਾ ਜੀ ਉਹ ਵੀ ਖਡੂਰ ਸਾਹਿਬ ਵਿੱਚ ਹੀ ਹਨ। ਪਰ ਬੇਨਤੀ ਹੈ ਭਾਵੇਂ ਉਹ 3 ਮਹੀਨੇ ਦਾ ਸਮਾਂ ਸੀ, ਭਾਵੇਂ ਉਹ 4 ਮਹੀਨੇ ਦਾ ਸੀ, ਮਾਤਾ ਖੀਵੀ ਜੀ ਨੂੰ ਵੀ ਨਹੀਂ ਪਤਾ ਕਿ ਇੱਥੇ ਹੀ ਹਨ ਗੁਰੂ ਅੰਗਦ ਸਾਹਿਬ, ਮਾਤਾ ਖੀਵੀ ਜੀ ਨੂੰ ਵੀ ਨਹੀਂ ਪਤਾ, ਆਪਣੀ ਧਰਮ ਸਪਤਨੀ ਤੱਕ ਵੀ ਨਹੀਂ, ਇੱਥੋਂ ਤੱਕ ਕੰਧ ਚਿਣ ਦਿੱਤੀ ਗਾਰਾ ਲਾ ਕੇ, ਕਹਿਣ ਲੱਗੇ ਬਸ ਵੈਰਾਗ ਹੈ। ਉਸ ਮਾਲਕ ਦੀ ਯਾਦ ਵਿੱਚ ਇਕਾਂਤ 'ਚ ਬੈਠ ਗਏ। ਜਦੋਂ ਸੰਗਤਾਂ ਗੁਰੂ ਤੋਂ ਬਗੈਰ, ਹੁਣ ਇਸ ਜਗ੍ਹਾ ਦੀ ਕੀਮਤ ਹੈ ਗੁਰੂ ਕਰਕੇ ਹੈ ਨਾ, ਆ ਸ਼ੋਭਾ ਹੈ ਅਤੇ ਆ ਗੁਰੂ ਕੀਆਂ ਸੰਗਤਾਂ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੈ, ਸ਼ੋਭਾ ਹੈ ਕਿਸੇ ਜਗ੍ਹਾ ਦੀ ਗੁਰੂ ਕਰਕੇ। ਗੁਰੂ ਉੱਥੇ ਨਹੀਂ, ਕਰਤਾਰਪੁਰ ਸਾਹਿਬ ਨਹੀਂ, ਕਿਤੇ ਨਹੀਂ ਲੱਭ ਰਹੇ ਸੰਗਤਾਂ ਵਿਆਕਲ, ਹੁਣ ਗੁਰੂ ਦੇ ਦਰਸ਼ਨ ਨਾ ਹੋਣ ਸੰਗਤਾਂ ਵਿਆਕਲ, ਆਖਰ ਬਾਬਾ ਬੁੱਢਾ ਜੀ ਕਹਿਣ ਲੱਗੇ, ਤੁਹਾਡੇ 'ਤੇ ਬਖਸ਼ਿਸ਼ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ, ਅਤੇ ਇੱਥੋਂ ਕਦੇ ਓਹਲੇ ਨਾ ਹੋ ਸਾਂ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੀ, ਮੈਂ ਆਪਣੇ ਆਪ ਨੂੰ ਛੁਪਾਉਣ ਦਾ ਵੀ ਯਤਨ ਕਰਾਂਗਾ, ਨਹੀਂ ਛੁਪ ਸਕਾਂਗਾ ਤੇਰੇ ਕੋਲੋਂ। ਬਾਬਾ ਬੁੱਢਾ ਜੀ ਵਰਗੀਆਂ ਮਹਾਨ ਰੂਹਾਂ ਪ੍ਰਗਟ ਕਰ ਲੈਣਗੀਆਂ। ਉਸ ਵੇਲੇ ਕਿਹਾ, ਬਾਬਾ ਜੀ ਕਿਰਪਾ ਕਰੋ। ਪਰ ਬਾਬਾ ਜੀ ਦੀ ਨਿਮਰਤਾ, ਕਹਿਣ ਲੱਗੇ, ਮੈਂ ਕੀ ਜਾਣਾ, ਇੱਕ ਹੀ ਤੰਗ ਹੈ, ਚਲੋ ਚੱਲਨੇ ਆ। ਸੰਗਰ ਪਿੰਡ ਖਡੂਰ ਸਾਹਿਬ, ਸੰਗਰ ਨੇੜੇ ਹੀ ਹੈ, ਮਾਈ ਪਰਾਈ ਜੀ ਗਏ, ਪੁੱਛਿਆ। ਮਾਤਾ ਜੀ ਕਹਿੰਦੇ ਹਨ, ਮੈਨੂੰ ਸਤਿਗੁਰਾਂ ਬਾਰੇ ਮੈਂ ਕੀ ਕਹਿ ਸਕਦੀ ਹਾਂ। ਪਰ ਕਹਿਣ ਲੱਗੇ, ਬਾਬਾ ਜੀ, ਮਾਤਾ ਜੀ, ਤੁਹਾਡਾ ਚਿਹਰਾ ਦੱਸ ਰਿਹਾ ਮੇਰੇ ਸਤਿਗੁਰੂ ਇੱਥੇ ਹਨ। ਤੁਹਾਡਾ ਚਿਹਰਾ ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਣਕ ਯਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛੁਪਾਇਆ। ਕੋਈ ਅਮੁੱਲੀ ਵਸਤੂ ਹੋਵੇ ਕਿਵੇਂ ਛੁਪ ਸਕਦੀ ਹੈ? ਕਹਿਣ ਲੱਗੇ ਮਾਤਾ ਜੀ ਰੌਣਕ, ਕਹਿਣ ਲੱਗੇ, ਮੈਨੂੰ ਸੁਗੰਧ ਹੈ ਕੋਈ ਕਿਸੇ ਗੱਲ ਦੀ, ਮੈਂ ਨਹੀਂ ਕਿਸੇ ਕਾ ਇਸ ਬਾਰੇ ਦੱਸ ਸਕਦੇ। ਕਹਿੰਦੇ ਹਨ ਬਾਬਾ ਬੁੱਢਾ ਜੀ, ਕਹਿਣ ਲੱਗੇ, ਚਲੋ ਕੀਰਤਨ ਕਰੋ, ਸ਼ਬਦ ਗਾਓ, ਆਓ ਸਾਰੇ ਰਲ ਕੇ ਗਾਈਏ। ਗੁਰੂ ਸ਼ਬਦ ਦੀ ਆਵਾਜ਼ ਸੁਣ ਕੇ ਆਪੇ ਆ ਜਾਣਗੇ। ਸੱਚ ਹੈ, ਜਦੋਂ ਸੰਗਤਾਂ ਨੇ ਸ਼ਬਦ ਬਾਹਰ ਬੈਠ ਕੇ ਕੀਰਤਨ ਕੀਤਾ ਨਾ, ਤਾਂ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ। ਜੇ ਸਤਿਗੁਰੂ ਗੁਰੂ ਅਮਰਦਾਸ ਜੀ ਗੁਪਤ ਹੋਏ ਸਨ ਦਾਤੂ ਦਾਸੂ ਦੀ ਈਰਖਾ, ਐਸੀ ਈਰਖਾ ਸਤਿਗੁਰੂ ਦੀ ਨਿਮਰਤਾ, ਇਹਨਾਂ ਦੀ ਈਰਖਾ। ਸਤਿਗੁਰੂ ਜੀ ਨਹੀਂ ਚਾਹੁੰਦੇ ਅਜੇ ਕਿ ਇਸ਼ਾਰਾ ਹੀ ਕਰਨ, ਰਹਿ ਰਸ ਦਾ ਸਮਾਂ ਸੀ। ਗੁਰੂ ਪੁੱਤਰ ਨੇ ਆ ਕੇ ਸਤਿਗੁਰਾਂ ਨੂੰ ਤਖਤ ਦੇ ਉੱਤੇ ਲੱਤ ਮਾਰ ਦਿੱਤੀ। ਸਤਿਗੁਰੂ ਚਾਹੁੰਦੇ ਤਾਂ ਸੰਗਤ ਨੂੰ ਤਾਂ ਇਸ਼ਾਰਾ ਹੀ ਕਰਨ ਦੀ ਲੋੜ ਸੀ, ਪਰ ਨਹੀਂ। ਤਦੇ ਤਾਂ ਅੱਜ ਵੀ ਕਹਿੰਦੇ ਹਾਂ, ਮਹਾਂਪੁਰਸ਼ ਭਲੇ ਪੁਰਸ਼ ਨਹੀਂ ਚਾਹੁੰਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਮੇਰੇ ਕਰਕੇ ਕਿਤੇ ਕਲਾ ਪੈ ਜਾਏ, ਨਹੀਂ। ਨਿਮਰਤਾ ਦਾ ਪੱਲਾ, ਹਮੇਸ਼ਾ ਨਿਮਾਣੇ ਬੜ ਕੇ ਚੱਲਣਾ। ਖੈਰ, ਇਹ ਮੇਰੀ ਸਾਖੀ ਦਾ ਵਿਸ਼ਾ ਨਹੀਂ, ਮੈਂ ਇੰਨਾ ਕੋਈ ਦੱਸਾਂ। ਸਤਿਗੁਰਾਂ ਨੂੰ ਜਦੋਂ ਸਤਿਗੁਰਾਂ ਨੇ ਕਿਹਾ ਨਾ ਕਿ ਤੁਹਾਡੇ ਚਰਨ ਬੜੇ ਕੂਲੇ ਹਨ, ਮੇਰੇ ਹੱਡ ਬੜੇ ਕਰੜੇ ਹਨ, ਤੁਹਾਡੇ ਜ਼ਰੂਰ ਸੱਟ ਲੱਗੀ ਹੋਏਗੀ, ਮੈਂ ਤੁਹਾਡਾ ਸਤਿਕਾਰ ਨਹੀਂ ਕਰ ਸਕਿਆ, ਇਹ ਸਜ਼ਾ ਮਿਲਣੀ ਚਾਹੀਦੀ ਸੀ। ਵੇਖੋ ਨਿਮਰਤਾ। ਕਹਿਣ ਲੱਗਾ, ਇਹ ਗੱਲ ਮੈਂ ਨਹੀਂ ਜਾਣਦਾ, ਚੰਗੀ ਗੱਲ ਹੈ ਛੱਡ ਦੇ ਗੋਇੰਦਵਾਲ, ਚੰਗੀ ਗੱਲ ਹੈ ਛੱਡ ਦੇ, ਅਸੀਂ ਨਹੀਂ ਵੇਖਣਾ ਚਾਹੁੰਦੇ। ਸਤਿਗੁਰਾਂ ਕਿਸੇ ਨੂੰ ਵੀ ਨਹੀਂ ਦੱਸਿਆ। ਸੰਨ ਸਾਹਿਬ ਜਾ ਕੇ ਗੁਪਤ ਹੋ ਗਏ, ਪਰ ਵੇਖੋ ਗੁਰੂ ਕੀਆਂ ਸੰਗਤਾਂ ਫਿਰ ਪ੍ਰਗਟ ਕਰ ਲੈਂਦੀਆਂ ਹਨ। ਗੁਰਸਿੱਖ ਦਾ ਗੁਜ਼ਾਰਾ ਹੀ ਨਹੀਂ ਗੁਰੂ ਤੋਂ ਬਗੈਰ ਪ੍ਰਗਟ, ਜਿੰਨੇ ਵੀ ਥਾਂ ਹਨ। ਖੈਰ, ਇਤਿਹਾਸਕ ਪਿਛੋਕੜ ਵੇਖੀਏ, ਦਿੱਲੀ ਵਿੱਚ ਨਾ ਮਾਤਾ ਸੁੰਦਰ ਕੌਰ ਨਾ ਮਾਤਾ ਸਾਹਿਬ ਕੌਰ, ਇਹ ਕੋਈ ਜਗ੍ਹਾ ਪ੍ਰਗਟ ਨਹੀਂ ਸੀ। ਇੱਥੋਂ ਤੱਕ ਬੰਗਲਾ ਸਾਹਿਬ ਵੀ, ਭਾਵੇਂ ਕਿ ਗੁਰੂ ਪਾਤਸ਼ਾਹ ਉੱਥੇ ਸਾਰੇ ਕੌਤਕ ਵਰਤਾ ਗਏ, ਸੀਸ ਗੰਜ ਵੀ, ਕੋਈ ਜਗ੍ਹਾ ਪ੍ਰਗਟ ਨਹੀਂ ਸੀ। ਭਾਈ ਬਘੇਲ ਸਿੰਘ ਜੀ ਆਏ, ਇਹ ਤਕਰੀਬਨ 18ਵੀਂ ਸਦੀ ਦੀ ਸ਼ੁਰੂਆਤ, ਵਾਹਿਗੁਰੂ, ਇਹ 1819ਵੀਂ ਸਦੀ ਦੀ ਸ਼ੁਰੂਆਤ, 18ਵੀਂ ਸਦੀ 'ਚ ਤਾਂ ਖੈਰ ਸ਼ੁਰੂਆਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ 1708 ਆਏ ਭਾਈ ਬਘੇਲ ਸਿੰਘ ਜੀ ਮਿਸਲਾਂ ਵਿੱਚੋਂ ਦਿੱਲੀ 'ਤੇ ਜਦੋਂ ਕਬਜ਼ਾ ਕੀਤਾ ਲਾਲ ਕਿਲੇ 'ਤੇ ਨਾ, ਇਹਨਾਂ ਨੂੰ ਰਾਜ ਨਾਲ ਨਹੀਂ ਪਕੜ, ਇਹਨਾਂ ਦੀ ਇੱਕ ਹੀ ਮਨ ਦੀ ਸ਼ਰਧਾ ਗੁਰੂ ਅਸਥਾਨ ਪ੍ਰਗਟ ਹੋ ਜਾਣ, ਕਿਤੇ ਸਤਿਗੁਰੂ ਜੀ ਦੇ ਪਵਿੱਤਰ ਮੁਬਾਰਕ ਥਾਂ, ਮਾਤਾਵਾਂ ਦੇ ਉਹ ਥਾਂ ਪ੍ਰਗਟ ਕੀਤੇ, ਬੰਗਲਾ ਸਾਹਿਬ ਪ੍ਰਗਟ ਕੀਤਾ, ਆਖਰ ਸੀਸਗੰਜ ਦਾ ਨਹੀਂ ਸੀ ਪਤਾ ਲੱਗ ਰਿਹਾ। ਸੀਸਗੰਜ ਦਾ ਪਤਾ ਨਹੀਂ, ਦਿਨ ਰਾਤ ਖੇਚਲ ਕੀਤੀ, ਇਹਦੇ ਵਾਸਤੇ ਖੋਜ ਕੀਤੀ, ਆਖਰ ਪਤਾ ਲੱਗਾ ਇੱਕ ਬਜ਼ੁਰਗ ਮਾਤਾ ਹੈ, ਉਹ ਇਸ ਜਗ੍ਹਾ 'ਤੇ ਆਉਂਦੀ ਹੈ,
ਆ ਕੇ ਬੈਠਦੀ ਹੈ, ਬੜੇ ਬਰਾਗ ਵਿੱਚ ਬੈਠਦੀ ਹੈ ਅਤੇ ਬਾਰ ਬਾਰ ਨਿਉਂ ਨਿਉਂ ਕੇ ਇੱਥੇ ਬੈਠ ਕੇ ਸਿਮਰਨ ਕਰਕੇ ਫਿਰ ਜਾਂਦੀ ਹੈ, ਜਗ੍ਹਾ ਦੀ ਸਫਾਈ ਕਰਦੀ ਹੈ ਫਿਰ ਜਾਂਦੀ ਹੈ। ਬਾਬਾ ਬਘੇਲ ਸਿੰਘ ਜੀ ਉਸ ਮਾਤਾ ਨੂੰ ਮਿਲੇ, ਕਹਿਣ ਲੱਗੇ ਮਾਤਾ ਤੂੰ ਇੱਥੇ ਜਾਂਦੀ ਹੈ, ਇਸ ਜਗ੍ਹਾ ਬਾਰੇ ਕੋ ਦੱਸ ਕਿਉਂ ਬੈਠਣੀ ਹੈ। ਕਹਿਣ ਲੱਗੀ ਇਹ ਮੇਰੇ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਹ ਮੁਬਾਰਕ ਜਗ੍ਹਾ ਹੈ ਜਿੱਥੇ ਸਤਿਗੁਰੂ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ ਸੀ, ਜਿੱਥੇ ਸਤਿਗੁਰੂ ਜੀ ਦਾ ਜਿਹਨੂੰ ਸ਼ਹੀਦ ਕੀਤਾ ਗਿਆ ਸੀ। ਬਾਬਾ ਬਘੇਲ ਸਿੰਘ ਕਹਿਣ ਲੱਗੇ ਮਾਂ ਤੈਨੂੰ ਕਿਸ ਤਰ੍ਹਾਂ ਪਤਾ ਹੈ, ਹੁਣ ਐਵੇਂ ਤਾਂ ਨਹੀਂ ਨਾ ਜਿਵੇਂ ਅੱਜ ਹੈ ਰਾਤ ਨੂੰ ਆਖੇ ਬਾਬਾ ਜੀ ਨੂੰ ਸੁਪਨਾ ਆਇਆ ਆਹ ਥਾਂ ਪ੍ਰਗਟ ਕਰ ਦਿਓ, ਇਸ ਤਰ੍ਹਾਂ ਨਹੀਂ ਸੀ। ਆਪੋ ਆਪਣਾ ਕਾਰੋਬਾਰ ਚਲਾਈ ਚਲੋ, ਐਸਾ ਥਾਂ ਐਸਾ ਕਰਮ ਨਹੀਂ ਗੁਰਸਿੱਖ ਕਰਦੇ ਸਨ। ਗੁਰਸਿੱਖ ਦ੍ਰਿੜ ਸਨ ਕਿ ਜਿਹੜੇ ਵਾਕਿਆ ਹੀ ਸਹੀ ਥਾਂ ਹਨ ਉਹਨਾਂ ਨੂੰ ਪ੍ਰਗਟ ਕੀਤਾ ਜਾਏ। ਕਹਿਣ ਲੱਗੇ ਮਾਂ ਤੈਨੂੰ ਕਿਸ ਤਰ੍ਹਾਂ ਪਤਾ ਹੈ। ਕਹਿਣ ਲੱਗੀ ਮੈਂ ਬਿਲਕੁਲ ਛੋਟੀ ਸਾਂ, ਮੇਰਾ ਬਾਪ ਸਰਕਾਰੀ ਨੌਕਰੀ ਅਤੇ ਜਦੋਂ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਮੇਰੇ ਬਾਪ ਦੀ ਸਰਕਾਰੀ ਤੌਰ 'ਤੇ ਇਹ ਡਿਊਟੀ ਸੀ। ਕਹਿਣ ਲੱਗੇ ਧੜ ਅਸੀਂ ਉਠਾ ਲੈਣਾ, ਇੱਥੋਂ ਸਰਕਾਰ ਦਾ ਇਹ ਕੰਮ ਸੀ, ਅਸੀਂ ਉਠਾ ਲੈਣਾ। ਕਹਿਣ ਲੱਗੇ ਪਰ ਜਦੋਂ ਕਤਲ ਹੋਵੇ, ਸ਼ਹੀਦ ਹੋਣ ਗੁਰੂ ਤੇਗ ਬਹਾਦਰ ਮਹਾਰਾਜ, ਕਹਿਣ ਲੱਗੇ ਉਸ ਵੇਲੇ ਜੋ ਖੂਨ ਵਗੇ ਨਾ, ਉਸ ਖੂਨ ਵਾਲੇ ਥਾਂ ਉਸੇ ਵੇਲੇ ਪਾਣੀ ਰੋੜ ਕੇ ਉਹਦਾ ਨਾਂ ਨਿਸ਼ਾਨ ਮਿਟਾ ਦੇਣਾ। ਕਿੱਥੇ ਇਹ ਵਾਰਤਾ ਹੋਈ ਹੈ, ਕਿੱਥੇ ਇਹ ਜੋ ਘਟਨਾ ਘਟੀ ਹੈ, ਕਿਹੜੇ ਥਾਂ ਘਟੀ ਹੈ, ਕਿਸੇ ਨੂੰ ਕੋਈ ਪਤਾ ਨਾ ਲੱਗੇ। ਕਹਿੰਦੇ ਹਨ ਮੇਰੇ ਬਾਪ ਦੀ, ਪਰ ਬਾਪ ਮੇਰਾ ਅੰਦਰੋਂ ਸ਼ਰਧਾਲੂ। ਇੱਕ ਸ਼ਰਧਾ ਹੁੰਦੀ ਹੈ, ਇੱਕ ਦਲੇਰੀ ਹੁੰਦੀ ਹੈ। ਸ਼ਰਧਾ ਕੁਝ ਹੋਰ ਪੱਖ ਹੈ, ਦਲੇਰੀ ਪੱਖ ਕੁਝ ਹੋਰ ਹੈ। ਸ਼ਰਧਾਲੂ ਉਦੋਂ ਵੀ ਬੜੇ ਸਨ, ਪਰ ਜਦੋਂ ਕਿਹਾ ਨਾ ਕੋ ਹੈ ਗੁਰੂ ਕਾ ਸਿੱਖ ਅਤੇ ਉਹ ਦੱਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ, ਇੱਥੋਂ ਖੜ ਐਸਾ ਐਲਾਨ ਕੀਤਾ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਤੇ ਸੀਸ ਧਰ ਕੇ ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਏ ਰੋਏ ਸਨ ਨਾ ਵਿਰਾਗ ਕਰ ਕਰਕੇ। ਉਸ ਵੇਲੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਹਿਣ ਲੱਗੇ ਗੁਰਸਿੱਖੋ ਜਾਪਦਾ ਸਤਿਗੁਰਾਂ ਦੇ ਤੁਸੀਂ ਦਰਸ਼ਨ ਕੀਤੇ ਹਨ, ਘੱਟ ਘੱਟ ਕੇ ਅੰਤਰ ਕੀ ਜਾਣਤ ਹਨ, ਪਰ ਸਿੱਖਾਂ ਕੋਲੋਂ ਹੀ ਸੁਣਨਾ ਚਾਹੁੰਦੇ ਹਨ, ਇਹ ਨਹੀਂ ਕਿ ਨਹੀਂ ਜਾਣਦੇ ਪਰ ਸੁਣਨਾ ਚਾਹੁੰਦੇ ਹਨ। ਕਹਿਣ ਲੱਗੇ ਕਿਵੇਂ ਵਾਪਰਿਆ, ਕਿੰਨੇ ਕੁ ਸਿੱਖ ਤੁਹਾਡੇ ਕੰਮ ਆਏ, ਕਿਉਂਕਿ 1400 ਘਰ ਉਦੋਂ ਵੀ ਦਿੱਲੀ 'ਚ ਸਿੱਖਾਂ ਦਾ ਸੀ। ਕਹਿਣ ਲੱਗੇ ਕਿੰਨੇ ਕੁ ਸਿੱਖ ਕੰਮ ਆਏ। ਭਾਈ ਜੈਤਾ ਜੀ ਲੱਖੀ ਸ਼ਾਹ ਕਹਿਣ ਲੱਗੇ ਸਤਿਗੁਰੂ ਕੋਈ ਸਿੱਖਾਂ 'ਤੇ ਤੁਸੀਂ ਨਿਸ਼ਾਨੀ ਕੀਤੀ ਹੈ, ਸਿੱਖ ਤੇ ਨਾਲ ਹੀ ਰਲ ਗਏ ਦੂਸਰਿਆਂ ਦੇ, ਨਾਲ ਹੀ ਰਲ ਗਏ ਦੂਸਰੇ। ਬਸ ਉਸ ਵੇਲੇ ਹੀ ਵੈਸੇ ਮੇਰੇ ਸਤਿਗੁਰੂ ਜੀ ਨੇ ਬਚਨ ਇੱਕ ਕਿਹਾ ਸੀ, ਬੜਾ ਸੁੰਦਰ ਹੈ ਗੁਰਪ੍ਰਤਾਪ ਸੂਰਜ ਗ੍ਰੰਥ 'ਚ, ਸ੍ਰੀ ਗੋਬਿੰਦ ਸਿੰਘ ਸੁਣ ਕਰ ਐਸੇ ਗਰਜਤ ਬੋਲੇ ਜਲ ਧਰ ਜੈਸੇ। 9 ਸਾਢੇ 9 ਸਾਲ ਦੀ ਉਮਰ ਸਤਿਗੁਰੂ ਗੱਜ ਕੇ ਬਚਨ ਕਰਦੇ ਹਨ ਗੁਰੂ ਗੋਬਿੰਦ ਰਾਏ। ਗਰਜਤ ਬੋਲੇ ਜਲ ਧਰ ਜੈਸੇ, ਇਸ ਬਿਦ ਕੋ ਅਬ ਪੰਥ ਬਣਾਊਂ, ਸਗਲ ਜਗਤ ਮੈਂ ਬਹੁ ਬਿਦ ਤਾਊਂ। ਇਸ ਤਰ੍ਹਾਂ ਦਾ ਖਾਲਸਾ ਪੰਥ ਪੈਦਾ ਕਰ ਦਿਆਂਗਾ ਜਿਹਦੀ ਸ੍ਰਿਸ਼ਟੀ 'ਤੇ ਵੱਖਰਾ ਹੀ ਪ੍ਰਗਟ ਹੋਵੇਗਾ। ਉਹ ਲੱਖੋਂ ਨਰ ਜਗ ਕੇ ਇੱਕ ਥਾਂ, ਤਿੰਨ ਮੈਂ ਮਿਲੈ ਏਕ ਸਿੱਖ ਆਏ। ਲੱਖਾਂ ਕਰੋੜਾਂ ਲੋਕ ਦੁਨੀਆਂ ਦੇ ਇਕੱਠੇ ਹੋਣਗੇ, ਮੇਰਾ ਖਾਲਸਾ ਇੱਕ ਵੀ ਆ ਜਾਏਗਾ, ਮੇਰਾ ਸਿੱਖ ਇੱਕ ਵੀ ਆ ਜਾਏਗਾ। ਸਭ ਕੈ ਪ੍ਰਥਕ ਪਹਿਚਾਨਿਓ, ਪਰ ਉਹਦੀ ਸਾਰਿਆਂ ਨਾਲੋਂ ਵੱਖਰੀ ਪਹਿਚਾਣ ਹੋਵੇਗੀ। ਐਸਾ ਖਾਲਸਾ ਪੈਦਾ ਕਰਾਂਗਾ ਸਭ ਕੇ ਪ੍ਰਥਕ ਪਹਿਚਾਨਿਓ, ਪਰ ਰਲੈ ਨਾ ਕਿਉਂ ਹੂੰ ਕੈਸਿਓ ਕਰੈ। ਮੇਰਾ ਸਿੱਖ ਰਲਣ ਦਾ ਵੀ ਯਤਨ ਕਰੇਗਾ, ਰਲ ਨਹੀਂ ਸਕੇਗਾ। ਸੱਚ ਹੈ ਕਿਤੇ ਅੱਜ ਝਾਤੀ ਮਾਰੀਏ ਕਿਸੇ ਉਹ ਸਤਿਗੁਰਾਂ, ਅਸੀਂ ਕਿਤੇ ਸਤਿਗੁਰਾਂ ਦੇ ਬਚਨਾਂ ਤੋਂ ਉਲਟ ਆਪਣੇ ਆਪ ਨੂੰ ਦੂਜਿਆਂ ਨਾਲ ਸੁਭਾਅ ਕਰਕੇ ਅਤੇ ਸਿੱਖ ਨੇ ਸਭ ਨਾਲ ਰਲ ਕੇ ਚੱਲਣਾ ਹੈ। ਅਸੀਂ ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰੀਏ, ਪਰ ਸਿੱਖਾ ਤੇਰੀ ਹੋਂਦ ਜੋ ਮੇਰੇ ਸਤਿਗੁਰੂ ਨੇ ਤੈਨੂੰ ਬਣਤਰ ਦਿੱਤੀ ਹੈ ਇਹਨੂੰ ਹਮੇਸ਼ਾ ਬਰਕਰਾਰ। ਸਤਿਗੁਰੂ ਕਹਿੰਦੇ ਰਲੇ ਨਾ ਕਿਉਂ ਹੂੰ ਕੈਸਿਓਂ ਕਰੈ, ਰਲਣ ਦਾ ਵੀ ਮੇਰਾ ਸਿੱਖ ਯਤਨ ਕਰੇਗਾ ਨਹੀਂ ਰਲ ਸਕੇਗਾ, ਇਹੋ ਜਿਹਾ ਮੈਂ ਰੂਪ ਦੇ ਦਿਆਂਗਾ। ਖੈਰ ਮਾਤਾ ਨੇ ਜਦੋਂ ਦੱਸਿਆ ਨਾ ਕਿ ਮੇਰੇ ਬਾਪ ਉਹਨਾਂ ਨੇ ਇਸ, ਕਿਉਂਕਿ ਅੰਦਰੋਂ ਸ਼ਰਧਾਲੂ ਸਨ ਪਰ ਕਰ ਕੁਝ ਨਹੀਂ ਸਨ ਸਕਦੇ, ਕਹਿਣ ਲੱਗੇ ਦਿਨ ਰਾਤ ਝੂਰਦੇ ਸਨ ਮੁੜ ਕੇ ਅਤੇ ਬਾਅਦ ਵਿੱਚ ਉਸ ਜਗ੍ਹਾ 'ਤੇ ਬੈਠਦੇ ਸਨ। ਮੈਨੂੰ ਕਹਿਣ ਲੱਗੇ, ਮੈਂ ਜਦੋਂ ਪੁੱਛਿਆ ਪਿਤਾ ਜੀ ਇੱਥੇ, ਕਹਿਣ ਲੱਗੇ ਇੱਥੇ ਸਤਿਗੁਰੂ ਜੀ ਦੀ ਸ਼ਹੀਦੀ ਹੋਈ ਹੈ। ਕਹਿਣ ਲੱਗੀ ਇਸ ਕਰਕੇ ਮੈਨੂੰ ਕਿਸੇ ਤੋਂ ਨਹੀਂ, ਮੈਨੂੰ ਆਪਣੇ ਬਾਪ ਤੋਂ ਹੀ ਪਤਾ ਲੱਗਾ। ਬਾਬਾ ਬਘੇਲ ਸਿੰਘ ਜੀ ਨੇ ਉਹ ਜਗ੍ਹਾ ਵਾਸਤੇ ਫਿਰ ਭਾਵੇਂ ਲਾਲ ਕਿਲ੍ਹੇ 'ਤੇ ਕਬਜ਼ਾ ਸੀ, ਪਹੁੰਚ ਕੀਤੀ ਅਹਿਲਕਾਰਾਂ ਤੱਕ, ਕਹਿਣ ਲੱਗੇ ਇਹ ਜਗ੍ਹਾ ਚਾਹੀਦੀ ਹੈ। ਕਹਿਣ ਲੱਗੇ ਇਹ ਜਗ੍ਹਾ ਨਹੀਂ ਮਿਲ ਸਕਦੀ। ਕਹਿਣ ਲੱਗੇ ਕੋਈ ਕੀਮਤ, ਕਹਿਣ ਲੱਗੇ ਕੋਈ ਕੀਮਤ ਹੋਵੇ, ਕਰੋੜਾਂ ਕੀਮਤ ਧਰ ਦਿਓ, ਅਸੀਂ ਉਹ ਵੀ ਤਾਰ ਦਿਆਂਗੇ, ਪਰ ਸੱਚ ਹੈ ਜਗ੍ਹਾ ਅਸੀਂ ਲੈਣੀ ਹੈ, ਜਗ੍ਹਾ ਅਸੀਂ ਲੈਣੀ। ਇਹ ਗੁਰੂ ਦੀ ਜਗ੍ਹਾ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਮੇਰੇ ਗੁਰੂ ਬੈਠ ਗਏ ਇੱਥੇ ਤੁਸੀਂ ਕਰੋੜਾਂ ਮੰਗੋ, ਅਸੀਂ ਉਹ ਦੇ ਦਿਆਂਗੇ। ਇੱਥੇ ਇੱਕ ਸੀਸ ਦੀ ਗੱਲ ਨਹੀਂ, ਇੱਥੇ ਜੇ ਸਾਨੂੰ ਕਰਮ ਕਰਨਾ ਪਿਆ, ਲੱਖਾਂ ਸੀਸ ਵੀ ਭੇਟ ਕਰਨੇ ਪਏ, ਭੇਟ ਕਰ ਦਿਆਂਗੇ, ਪਰ ਇਸ ਜਗ੍ਹਾ ਨੂੰ ਜ਼ਰੂਰ ਲਵਾਂਗੇ, ਇਸ ਜਗ੍ਹਾ ਨੂੰ ਹਰ ਹਾਲਤ 'ਚ। ਹੁਣ ਤੁਸੀਂ ਆਪਣੀ ਮਰਜ਼ੀ ਵੇਖਣੀ ਕਿਹੜੇ ਢੰਗ ਨਾਲ ਦੇਣਾ। ਇੱਥੇ ਇੰਨੀਆਂ ਲਾਈਨਾਂ ਲੱਗ ਜਾਣਗੀਆਂ ਸੀਸਾਂ ਦੀਆਂ, ਇੰਨੇ ਕਤਾਰਾਂ ਲੱਗ ਜਾਣਗੀਆਂ ਗੁਰੂ ਕੇ ਸਿੱਖਾਂ ਦੀਆਂ, ਤੁਸੀਂ ਥੱਕ ਜਾਓਗੇ, ਸੀਸ ਭੇਟ ਨਹੀਂ ਮੁੱਕਣਗੇ, ਪਰ ਇਹ ਜਗ੍ਹਾ ਹਰ ਹਾਲਤ 'ਚ ਆਖਰ ਉਹਨਾਂ ਨੂੰ ਦੇਣੀ ਪਈ ਜਗ੍ਹਾ, ਪ੍ਰਗਟ ਕੀਤੀ ਜਗ੍ਹਾ। ਹਾਂ, ਜਗ੍ਹਾ 'ਤੇ ਪ੍ਰਗਟ ਹੋ ਗਈ, ਹੁਣ ਕਰੀਏ ਕੀ? ਸਿੱਖਾਂ ਨੇ ਜਗ੍ਹਾ 'ਤੇ ਇਹ ਪ੍ਰਗਟ ਕਰ ਲਈਆਂ, ਬੇਅੰਤ ਅੱਜ ਹੋ ਚੁੱਕੀਆਂ ਹਨ, ਹੁਣ ਅੱਗੇ ਵੀ ਕੁਝ ਫਰਜ਼ ਹਨ, ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਹਨ, ਗੁਰ ਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਧਿਆਵਾ। ਇਹ ਜਗ੍ਹਾ ਬਣਦੀਆਂ ਕਿਸ ਵਾਸਤੇ ਹਨ, ਪ੍ਰਗਟ ਕਿਸ ਵਾਸਤੇ ਹੁੰਦੀਆਂ ਹਨ? ਪੇਖਣ ਸੁਣਨ ਸੁਣਾਵਨ ਮਨ ਮੈਂ ਦ੍ਰਿੜੀਆ ਸਾਚ। ਇੱਥੇ ਗੁਰੂ ਦੇ ਦਰਸ਼ਨ ਹੁੰਦੇ ਰਹਿਣ, ਇੱਥੇ ਕਿਸੇ ਵਾਸਤੇ ਕਦੀ ਕੋਈ ਰੁਕਾਵਟ ਨਾ ਹੋਵੇ। ਸਦਾ ਹੀ ਇਹ ਜਿਹ ਦਰ ਆਵਤ ਜਾਤੇ ਹੋ ਹਟਕੈ ਨਾਹੀਂ ਕੋਈ। ਇੱਕ ਤੇ ਇਹ, ਦੂਸਰਾ ਸੁਣਨ ਸੁਣਾਵਨੋ, ਇੱਥੇ ਸਦਾ ਹੀ ਕੀਰਤਨ ਸੁਣਾਇਆ ਜਾਏ, ਗੁਰੂ ਕਾ ਇਤਿਹਾਸ, ਗੁਰੂ ਕੀਆਂ ਕਥਾ ਕਹਾਣੀਆਂ ਸੁਣਾਈਆਂ ਜਾਣ, ਅਤੇ ਸੁਣਨ ਵਾਲੇ ਵੀ ਨਿੱਤ ਸੁਣਨ ਆਣ ਕੇ। ਬਸ ਇਸ ਵਾਸਤੇ ਹੈ, ਜਿੱਥੇ ਸਿੱਖ ਦਾ ਸਰੀਰਕ ਭੋਜਨ ਦੀ ਲੋੜ ਹੈ, ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਇਹ ਬਰਕਤ ਹੈ। ਮੇਰੇ ਸਤਿਗੁਰੂ ਜੀ ਦੇ ਉਹ ਲਾਏ 20 ਰੁਪਈਏ ਸੱਚ ਜੁੱਗਾਂ ਤੁੱਕ ਨਹੀਂ ਮੁੱਕਣੇ, ਜੁੱਗਾਂ ਤੱਕ ਉਹ 20 ਰੁਪਈਏ ਜਿੱਥੇ ਸਾਡੀ ਸਰੀਰਕ ਖੁਰਾਕ ਇੱਥੋਂ ਮਿਲੇ, ਸਾਨੂੰ ਹੀ ਨਹੀਂ ਬਲਕਿ ਜਿਹਨੂੰ ਕਿਤੋਂ ਨਾ ਮਿਲੇ। ਨਿਸ਼ਾਨ ਸਾਹਿਬ 'ਤੇ ਆਵਾਜ਼ ਮਾਰ ਕੇ ਬਾਹਰ ਕਹਿ ਰਿਹਾ, ਉਹ ਜਿਹਨੂੰ ਕਿਤੇ ਥਾਂ ਨਹੀਂ ਮਿਲਦਾ, ਆ ਜਾਓ, ਗੁਰੂ ਨਾਨਕ ਸਾਹਿਬ ਦੇ ਥਾਂ ਦਰ 'ਤੇ ਉਹਨੂੰ ਥਾਂ ਮਿਲੇਗਾ, ਨਿਮਾਣਿਆਂ ਨੂੰ ਮਾਨ ਮਿਲੇਗਾ। ਮੈਨੂੰ ਉਹ ਘਟਨਾ ਯਾਦ ਆਈ, ਕਦੀ ਰਾਮਦਾਸ ਨਾਂ ਦਾ ਬੱਚਾ ਮੈਟ੍ਰਿਕ ਪਾਸ ਮੰਦਰ ਗਿਆ, ਮਾਂ ਆਪਣੀ ਦੀ ਪ੍ਰੇਰਨਾ, ਮਾਂ ਸ਼ਰਧਾਲੂ ਹੋਵੇ ਬੱਚੇ ਨੂੰ ਜੋੜੇਗੀ, ਮਾਂ ਦੀ ਪ੍ਰੇਰਨਾ ਮੰਦਰ ਜਾ ਕੇ ਸੇਵਾ, ਸਵੇਰ ਤੋਂ ਲੈ ਕੇ ਸੇਵਾ। ਜਦੋਂ ਰਾਤ ਪਈ ਨਾ, ਕਹਿਣ ਲੱਗਾ ਚਿੱਤ 'ਤੇ ਕਰਦਾ ਸਵੇਰੇ ਵੀ ਇੱਥੇ ਹੀ ਕਰਾਂਗਾ। ਕਹਿਣ ਲੱਗਾ ਭੋਜਨ, ਕਹਿਣ ਲੱਗੇ ਮੰਦਰ 'ਚ ਭੋਜਨ ਨਹੀਂ, ਮੰਦਰ 'ਚ ਭੋਜਨ ਨਹੀਂ ਮਿਲੇਗਾ। ਅੱਛਾ, ਮੈਂ ਹੁਣ ਸਾਰਾ ਦਿਨ ਦਾ ਖੱਪ ਗਿਆ, ਹੁਣ ਮੰਦਰ 'ਚ ਭੋਜਨ ਨਹੀਂ, ਭੋਜਨ ਫਿਰ ਮੈਂ ਕਿੱਥੋਂ ਕਰਾਂਗਾ? ਕਹਿਣ ਲੱਗੇ ਇੱਥੇ ਐਸਾ ਬੰਦੋਬਸਤੀ ਨਹੀਂ। ਕਹਿਣ ਲੱਗੇ ਅੱਛਾ ਚਲੋ, ਮੈਂ ਕਿਸੇ ਢੰਗ ਨਾਲ ਵੀ ਰਾਤ ਕੱਟ ਲਵਾਂ, ਰਿਹਾਇਸ਼ ਤਾਂ ਮਿਲ ਜਾਏਗੀ। ਕਹਿਣ ਲੱਗੇ ਮੰਦਰ 'ਚ ਐਸੀ ਜਗ੍ਹਾ ਹੀ ਨਹੀਂ, ਕੋਈ ਬਿਸਤਰਾ ਨਹੀਂ, ਕੋਈ ਜਗ੍ਹਾ ਹੀ ਨਹੀਂ, ਜੋ ਮਿਲ ਜਾਏ ਦੇ ਦਈਏ ਅਸੀਂ, ਨਹੀਂ। ਕਹਿਣ ਲੱਗਾ ਫਿਰ ਭੁੱਖੇ ਨੂੰ ਰਾਤ ਕੱਟਣੀ ਬਾਹਰੇ ਤਾਂ ਬਹੁਤ ਔਖੀ ਗੱਲ ਹੈ। ਕਹਿਣ ਲੱਗਾ ਕਿੱਥੇ ਜਾਵਾਂ? ਕਹਿਣ ਲੱਗਾ ਹੋਰ ਤਾਂ ਕੋਈ ਥਾਂ ਨਹੀਂ ਆ ਲਾਗੇ ਗੁਰਦੁਆਰਾ ਸਾਹਿਬ ਹੈ, ਜੇ ਤੂੰ ਚਲਿਆ ਜਾਏ ਤੈਨੂੰ ਪ੍ਰਸ਼ਾਦਾ ਵੀ ਮਿਲੇਗਾ, ਤੈਨੂੰ ਰਿਹਾਇਸ਼ ਵੀ ਮਿਲ ਜਾਏਗੀ, ਤੈਨੂੰ ਬਿਸਤਰਾ ਵੀ ਮਿਲੇਗਾ। ਇਹ ਬੱਚਾ ਆਇਆ, ਆਉਂਦਿਆਂ ਹੀ ਅੱਗੇ ਬਜ਼ੁਰਗ ਖੜ੍ਹੇ ਹਨ, ਕਹਿਣ ਲੱਗੇ ਆ ਬੇਟਾ ਆ ਪਹਿਲੋਂ ਪੰਗਤ 'ਚ ਬੈਠ ਲੰਗਰ ਛਕ। ਹੋਰਨਾਂ ਨੂੰ ਵੀ ਕਹਿ ਰਹੇ ਹਨ, ਇਸ ਬੱਚੇ ਨੂੰ ਵੀ ਕਿਹਾ। ਬੱਚਾ ਬੈਠ ਗਿਆ, ਲੰਗਰ ਅਜੇ ਛਕ ਹੀ ਰਿਹਾ ਸੀ, ਥੋੜ੍ਹਾ ਰਹਿੰਦਾ। ਉੱਧਰੋਂ ਇੱਕ ਸੇਵਾਦਾਰ ਨੇ ਆ ਕੇ ਬੋਲਿਆ, ਭਾਈ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਰਾਤ ਇੱਥੇ ਵਿਸ਼ਰਾਮ ਕਰਨਾ ਉਹ ਆਪਣੇ ਨਾਂ ਦਰਜ ਕਰਾ ਦੇਣ ਅਤੇ ਬਿਸਤਰੇ ਲੈ ਲੈਣ। ਗਦ ਗਦ ਹੋ ਗਿਆ, ਰਾਤ ਲੰਮਾ ਪਿਆ, ਆਰਾਮ ਕੀਤਾ, ਪ੍ਰਸ਼ਾਦਾ ਪਾਣੀ ਛੱਕ ਕੇ ਸਵੇਰੇ ਉੱਠਿਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਉਪਰੰਤ ਕਥਾ ਹੋਈ, ਕੀਰਤਨ ਸੁਣਿਆ, ਕਥਾ ਸੁਣੀ, ਜਿੱਥੇ ਸਰੀਰ ਦੀ ਖੁਰਾਕ ਮਿਲੀ ਨਾ ਉੱਥੇ ਆਤਮਾ ਦੀ ਖੁਰਾਕ ਵੀ ਮਿਲ ਗਈ। ਜਦੋਂ ਇਹ ਖੁਰਾਕ ਮਿਲੀ ਨਾ, ਕਹਿਣ ਲੱਗਾ ਮਾਂ ਮੈਂ ਨਹੀਂ ਮੰਦਰ ਜਾਵਾਂਗਾ, ਮੈਂ ਹੁਣ ਗੁਰੂ ਘਰ ਹੀ ਜਾਇਆ ਕਰਾਂਗਾ। ਬਸ ਇਹੀ ਬੱਚਾ ਮੁੜ ਕੇ ਰਾਮਦਾਸ ਤੋਂ ਭਗਤ ਪੂਰਨ ਸਿੰਘ ਬਣ ਗਿਆ। ਇਹੀ ਬੱਚਾ ਮੁੜ ਕੇ ਬਸ ਅੰਮ੍ਰਿਤ ਛੱਕ ਕੇ ਗੁਰੂ ਨੂੰ ਸਮਰਪਿਤ ਹੋ ਗਿਆ ਸਦਾ ਵਾਸਤੇ। ਐਸਾ ਕਰ, ਤਾਂ ਹੀ ਤਾਂ ਬੁੱਲੇ ਸ਼ਾਹ ਨੇ ਕਿਹਾ ਸੀ ਕਦੀ, ਇੱਟ ਖੜਕੇ ਦੁੱਕੜ ਵੱਜੇ ਤਪਦਾ ਰਹੇ ਚੁੱਲ੍ਹਾ। ਇੱਥੇ ਇੱਟ ਖੜਕਣ ਤੋਂ ਪਤਾ ਇਹ ਨਹੀਂ ਕਿ ਆਪੋ 'ਚੋਂ ਦੀ ਖੜਕਾਉਣੀਆਂ, ਨਹੀਂ, ਇੱਟ ਖੜਕਣ ਤੋਂ ਭਾਵ ਹੈ ਬਿਲਡਿੰਗਾਂ ਬਣਨਾ। ਇੱਟ ਖੜਕੇ ਦੁੱਕੜ ਵੱਜੇ, ਦੁੱਕੜ ਵੱਜਣ ਤੋਂ ਭਾਵ ਹੈ ਇੱਥੇ ਜੋੜੀ ਸਦਾ ਵੱਜਦੀ ਰਹੇ। ਗੁਰੂ ਕਾ ਕੀਰਤਨ ਕਥਾ ਇਹਦੇ ਵਾਸਤੇ ਇਹ ਸੋਮੇ ਹਨ, ਇਹ ਨਾ ਬੰਦ ਹੋਣ। ਇੱਟ ਖੜਕੇ ਦੁੱਕੜ ਵੱਜੇ ਅਤੇ ਤੀਜਾ ਤਪਦਾ ਰਹੇ ਚੁੱਲ੍ਹਾ। ਆਈ ਸੰਗਤ ਸਰਸੇ ਜਾਏ ਰਾਜੀ ਰਹੇ ਬੁੱਲਾ। ਸਤਿਗੁਰੂ ਜੀ, ਆਈ ਸੰਗਤ ਸਹਿਤ ਰਸ ਦੇ, ਰੱਜ ਕੇ ਜਾਏ ਆਤਮਕ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ, ਬਸ ਮੈਂ ਆਨੰਦ ਤਾਂ ਮੈਨੂੰ ਮਿਲ ਗਿਆ ਸਭ ਕੁਛ। ਸੱਚ ਹੈ ਇਸ ਘਰ ਵਿੱਚ ਜਿੱਥੇ ਉਹ ਖੁਰਾਕ ਸਰੀਰਕ, ਉੱਥੇ ਇਹ ਆਤਮਕ ਖੁਰਾਕ ਗੁਰੂ ਕੇ ਸਿੱਖ ਨਾਮ 'ਤੇ ਆਉਂਦੇ ਹਨ, ਨਾਮ ਜਪਦੇ ਹਨ। ਇਸ ਵਾਸਤੇ ਹੈ ਇਸ ਥਾਂ 'ਤੇ ਮੈਂ ਕਹਿੰਦਾ ਜਿਵੇਂ ਉਸ ਬਜ਼ੁਰਗ ਨੇ ਹੱਥ ਜੋੜੇ। ਹਰ ਬੰਦਾ ਭਾਵੇਂ ਵਰਸ਼ਾ ਫੜ ਕੇ ਬਾਹਰ ਖੜ੍ਹਾ ਹੋਵੇ, ਪੰਜਾਬ 'ਚ ਅਕਸਰ ਇਤਿਹਾਸਿਕ ਗੁਰਦੁਆਰਿਆਂ 'ਚ ਹੈ, ਇਹ ਨਾ ਸਮਝਣਾ ਕਿ ਜਿਹੜਾ ਪ੍ਰਚਾਰ ਕਰ ਰਿਹਾ ਉਹੀ ਉਹ ਪ੍ਰਚਾਰਕ ਹੈ, ਨਹੀਂ। ਇੱਥੋਂ ਦਾ ਹਰ ਪ੍ਰਬੰਧਕ, ਹਰ ਆਇਆ ਗੁਰਸਿੱਖ, ਹਰ ਸੇਵਾਦਾਰ ਗੁਰੂ ਕੀ ਸਿੱਖੀ ਦਾ ਪ੍ਰਚਾਰਕ ਹੈ, ਹਰ ਪ੍ਰਬੰਧਕ, ਇੱਕ ਇੱਕ ਬੰਦਾ ਪ੍ਰਬੰਧਕ ਵੀ ਪ੍ਰਚਾਰਕ ਹੈ। ਸਾਡੇ ਬੋਲਾਂ 'ਚ ਇੰਨੀ ਨਿਮਰਤਾ ਹੋਵੇ, ਇੰਨਾ ਪਿਆਰ ਹੋਵੇ, ਜਿਹੜਾ ਇੱਕ ਵਾਰੀ ਆ ਗਿਆ ਉਹਦਾ ਚਿੱਤ ਕਰੇ ਕਿਤੇ ਉਸ ਥਾਂ ਦੇ ਮੈਨੂੰ ਮੁੜ ਕੇ ਦਰਸ਼ਨ ਹੋ ਜਾਣ। ਐਸੇ ਪ੍ਰਬੰਧਕ, ਐਸੇ ਉੱਥੇ ਸੇਵਾਦਾਰ, ਐਸੀ ਨਿਮਰਤਾ ਉਹਨਾਂ ਵਿੱਚ, ਇੱਥੇ ਕਦੀ ਭਾਂਬੜ ਨਾ ਬਣ ਦਈਏ। ਭਾਈ ਗੁਰਦਾਸ ਜੀ ਦਾ ਇੱਕ ਸਵਈਆ ਮੈਂ ਤੁਹਾਡੇ ਨਾਲ ਛੇਤੀ ਨਾਲ ਸਾਂਝਾ ਕਰਕੇ ਸਮਾਪਤੀ ਕਰਾਂ। ਭਾਈ ਸਾਹਿਬ ਕਹਿੰਦੇ ਹਨ, ਉਹ ਗੁਰੂ ਕੇ ਸਿੱਖਾ ਇਹ ਸੋਮੇ 'ਤੇ ਲੱਭ ਲਏ। ਹੁਣ ਖਾਸ ਖਿਆਲ ਰੱਖੀ, ਬਾਹਰ ਕੀ ਅਗਨ ਬੂਝਤ ਜਲ ਸਰਤਾ ਕੇ। ਬਾਹਰ ਅੱਗ ਲੱਗੀ ਹੋਵੇ ਨਾ ਬੇੜੀ ਤੋਂ ਬਾਹਰ, ਉਹ ਨਦੀ ਦੇ ਪਾਣੀ ਨਾਲ ਬੁਝਾ ਦੇਵਾਂਗੇ। ਨਾਓ ਮੈਂ ਜੋ ਅਗਲ ਲੱਗੈ ਕੈਸੇ ਕਹਿ ਬੁਝਾਈਏ। ਜੇ ਬੇੜੀ ਵਿੱਚ ਹੀ ਭਾਂਬੜ ਬਲ ਗਏ ਤਾਂ ਜਿੰਨਾ ਬੁਝਾਉਣੀ ਸੀ ਉਹ 'ਤੇ ਕਾਬੂ ਆ ਗਏ, ਕੌਣ ਬੁਝਾਵੇਗਾ, ਕੌਣ ਅੱਗ ਬੁਝਾਵੇਗਾ। ਹਾਂ, ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ, ਬਾਹਰੋਂ ਕੋਈ ਡਾਕੂਆਂ ਦਾ, ਕੋਈ ਤਾੜਵੀਆਂ ਦਾ ਸਤਾਇਆ ਦੌੜ ਕੇ ਕਿਸੇ ਕਿਲੇ 'ਚ ਵੜੇ। ਗੜ ਮੈਂ ਜੋ ਲੂਟ ਲੀਜੈ ਕਹੋ ਕੱਤ ਜਾਈਏ। ਹੁਣ ਕਿਲੇ 'ਚ ਹੀ ਕੋਈ ਲੁੱਟ ਲਵੇ ਕਿੱਥੇ ਜਾਏਗਾ। ਚੋਰਨ ਕੈ ਤਰਾਸ ਜਾਏ ਸ਼ਰਨ ਗਹਿ ਨਰਿੰਦ, ਚੋਰਾਂ ਤੋਂ ਡਰਦਿਆਂ ਬੰਦਾ ਦੌੜਿਆ ਰਾਜੇ ਦੇ ਸ਼ਰਨ ਪੈ ਗਿਆ। ਮਾਰੇ ਮਹੀਪਤ ਜੀਓ ਕੈਸੇ ਕਹਿ ਬਚਾਈਐ, ਹੁਣ ਰਾਜਾ ਹੀ ਮਾਰਨ 'ਤੇ ਤੁੱਲ ਗਿਆ, ਕੌਣ ਬਚਾਵੇਗਾ। ਹਾਂ, ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੈ। ਗੁਰੂ ਕਾ ਸਿੱਖ ਸਾਰਾ ਦਿਨ ਮਾਇਆ ਦੇ ਕਲੇਸ਼ ਦਾ ਮਾਰਿਆ, ਕਹਿੰਦਾ ਚੱਲ ਗੁਰੂ ਕੇ ਦਰ 'ਤੇ ਚੱਲਦਾ ਘੜੀ। ਮੈਂ ਉੱਥੇ ਜਾਵਾਂਗਾ, ਕਥਾ ਸੁਣਾਂਗਾ, ਕੀਰਤਨ ਸੁਣਾਂਗਾ, ਨਿਤਨੇਮ ਹੋਵੇਗਾ। ਮਾਇਆ ਡਰ ਡਰ ਪਤ ਹਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਏ। ਜੇ ਇੱਥੇ ਵੀ ਮਾਇਆ ਦੀ ਅੱਗ, ਮਾਇਆ ਕਰਕੇ ਹੀ ਲੜਾਈਆਂ ਸਾਰੀਆਂ, ਅਤੇ ਭਾਈ ਸਾਹਿਬ ਕਹਿੰਦੇ ਕਿੱਥੇ ਸਿੱਖ ਠਹਿਰਨਗੇ, ਕਿੱਥੇ ਆਪਣੇ ਆਪ ਨੂੰ ਟਿਕਾਉਣਗੇ, ਇਹਦੂ ਅੱਗੇ ਕੋਈ ਥਾਂ ਹੀ ਨਹੀਂ। ਇਸ ਕਰਕੇ ਇਹ ਥਾਂ ਕੇਵਲ ਪ੍ਰਗਟ ਕਰਨ ਦੀ ਨਹੀਂ ਗੱਲ, ਇਹਨਾਂ ਥਾਵਾਂ ਤੋਂ ਸਦਾਈ ਸ਼ੀਤਲਤਾ ਦੇ ਸੋਮੇ ਉਹ ਸਫੁੱਟ ਹੁੰਦੇ ਰਹਿਣ, ਸਦਾਈ ਪਿਆਰ ਸ੍ਰਿਸ਼ਟੀ ਨੂੰ ਮਿਲਦਾ ਰਹੇ। ਕੇਵਲ ਗੁਰਸਿੱਖਾਂ ਨੂੰ ਹੀ ਨਹੀਂ, ਮੈਂ ਤਾਂ ਕਹਿੰਦਾ ਕੁੱਲ ਖਲਕਤ ਨੂੰ ਮਿਲਦਾ ਰਹੇ। ਸਤਿਗੁਰੂ ਜੀ ਦੀ ਆਖਰੀ ਪੰਕਤੀ, ਹਾਂ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ। ਜਿਨ੍ਹਾਂ ਐਸੇ ਪਿਆਰਿਆਂ ਨੇ ਐਸੇ ਥਾਂ ਪ੍ਰਗਟ ਕਰਕੇ ਉਹਨਾਂ ਦੀ ਹੋਂਦ ਪ੍ਰਗਟ ਕੀਤੀ ਗੁਰੂ ਕੇ ਸਥਾਨਾਂ ਦੀ, ਫਿਰ ਉਹ ਕੇਵਲ ਹੋਂਦ ਪ੍ਰਗਟ ਨਹੀਂ, ਉੱਥੇ ਨਾਮ ਜਪਣ ਦਾ ਅਤੇ ਜਪਾਉਣ ਦਾ ਸਾਰਾ ਬੰਦੋਬਸਤ ਕਰ ਦਿੱਤਾ। ਜਪਦੇ ਹਨ, ਜਪਾਉਂਦੇ ਹਨ, ਹੁਣ ਤੀਸਰਾ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਐਸੇ ਗੁਰਸਿੱਖ ਜਿਨ੍ਹਾਂ ਨਾਨਕ ਸਤਿਗੁਰ ਪੂਜਿਆ, ਸਤਿਗੁਰੂ ਦੇ ਦਰ 'ਤੇ ਆ ਕੇ ਸੇਵਾ ਪੂਜਾ ਕੀਤੀ, ਗੁਰੂ ਦਰ ਨਾਲ ਜੁੜ ਗਏ, ਤਿੰਨ ਹਰ ਪੂਜ ਕਰਾਵਾਂ। ਸਤਿਗੁਰੂ ਕਹਿੰਦੇ ਹਨ ਫਿਰ ਮਾਲਕ ਉਹਨਾਂ ਦੀ ਪੂਜਾ ਕਰਾਉਂਦਾ ਹੈ, ਜਿਹੜੇ ਗੁਰੂ ਦੇ ਦਰ 'ਤੇ ਵਿਸ਼ਵਾਸ ਨਾਲ ਜੁੜਦੇ ਮਾਲਕ ਫਿਰ ਉਹਨਾਂ ਦੀ ਸ੍ਰਿਸ਼ਟੀ ਵਿੱਚ ਪੂਜਾ ਸਤਿਕਾਰ ਉਹਨਾਂ ਦਾ ਹੁੰਦਾ, ਜਿਹੜੇ ਸ਼ਰਧਾ ਨਾਲ ਪਿਆਰ ਨਾਲ ਭਾਵਨਾ ਨਾਲ ਚਾਹੁੰਦੇ ਹਨ ਕਿਸੇ ਸਿੱਖ ਦੇ ਮਨ ਨੂੰ ਮੇਰੇ ਹੁੰਦਿਆਂ ਕਿਤੇ ਠੇਸ ਨਾ ਲੱਗ ਜਾਏ, ਐਸਾ ਨਾ ਹੋਵੇ ਮੈਂ ਕਿਸੇ ਦੇ ਦਿਲ ਨੂੰ ਤੋੜ ਕੇ ਰੱਖ ਦੇਵਾਂ, ਨਹੀਂ ਸਦਾ ਜੋੜਨ ਦਾ ਯਤਨ ਕਰਦੇ ਹਨ। ਹੋਈਆਂ ਗਲਤੀਆਂ ਮੁਆਫ ਜੀ, ਅੱਗੇ ਤੋਂ ਸੁਧਾਰਤਾ ਸਮਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।